ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਿਰਦਾ ਸਵਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਰੱਬੀ ਗੋਦ ਅੰਦਰ ਸੁਭਾਇਮਾਨ ਸਾਹਿਬ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਹਜ਼ੂਰ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਰੱਬੀ ਰਹਿਮਤ ਦੇ ਮਹਾਨ ਮਹਾਨ ਪਾਤਰ ਹੋ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਸਭਨਾਂ ਨੇ ਭਾਵਨਾ ਔਰ ਸ਼ਰਧਾ ਦੇ ਨਾਲ ਹਜ਼ੂਰ ਦੇ ਚਰਨਾਂ ਨੂੰ ਪਰਸਿਆ ਹੈ। ਦੂਰ ਦੁਰੇਡੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਸਮੂਹ ਸੰਗਤ ਦੀਨ ਦੁਨੀਆ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਆਪ ਜੀ ਭਾਵਨਾ ਸਹਿਤ ਜੁੜਦੇ ਹੋ ਔਰ ਸਤਿਗੁਰੂ ਜੀ ਦੇ ਦਰੋਂ ਘਰੋਂ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਅੰਮ੍ਰਿਤ ਵੇਲੇ ਹਜ਼ੂਰ ਜੀ ਦਾ ਇਲਾਹੀ ਦਰਗਾਹੀ ਫੁਰਮਾਨ ਹੁਕਮਨਾਮਾ ਸਾਹਿਬ ਜੀ ਦਾ ਬਖਸ਼ਿਸ਼ ਹੁੰਦਾ ਹੈ ਇਸ ਦੀ ਵਿਚਾਰਧਾਰਾ ਦੇ ਨਾਲ ਜੁੜਨ ਲਈ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਆਪਾਂ ਸਾਰੇ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੁੰਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਆਪ ਸਮੂਹ ਸੰਗਤ ਦਾ ਗੁਰੂ ਚਰਨਾਂ ਦੇ ਵਿੱਚ ਆਇਆ ਹੋਇਆ ਲੇਖੇ ਵਿੱਚ ਲੱਗੇ ਜਿੱਥੇ ਤਨ ਕਰਕੇ ਸਾਡੀਆਂ ਹਾਜ਼ਰੀਆਂ ਸਾਹਿਬ ਜੀ ਦੇ ਦਰ ਲੱਗੀਆਂ ਹਨ ਆਓ ਗੁਰੂ ਸਵਾਰੇ ਖਾਲਸਾ ਜੀ ਮਨ ਕਰਕੇ ਭਾਵਨਾ ਕਰਕੇ ਸਤਿਗੁਰੂ ਜੀ ਦੀ ਰੱਬੀ ਬਾਣੀ ਦੀ ਵਿਚਾਰਧਾਰਾ ਆਪਣੇ ਜੀਵਨ ਵਿੱਚ ਵਸਾਉਣ ਦਾ ਯਤਨ ਕਰੀਏ। ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਦੀ ਪਵਿੱਤਰ ਮਿੱਠੀ ਰਸਨਾ ਤੋਂ ਉਚਾਰਿਆ ਹੋਇਆ ਧਨਾਸਰੀ ਰਾਗ ਅੰਦਰ ਸਾਹਿਬ ਜੀ ਦੇ ਪਾਵਨ ਅੰਗ 684 ਉੱਤੇ ਸੁਭਾਏਮਾਨ ਹੈ। ਪਾਵਨ ਮੂਲ ਪਾਠ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਖਾਲਸਾ ਜੀ ਸਾਹਿਬ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਵਿਚਾਰ ਰਾਹੀਂ ਜੀਵਨ ਵਿੱਚ ਵਸਾਉਣ ਦਾ ਯਤਨ ਕਰੀਏ। ਗੁਰੂ ਚਰਨਾਂ ਦੇ ਨਾਲ ਜੁੜ ਅਸੀਸ ਦੀ ਦਾਤ ਬਖਸ਼ਿਸ਼ ਕਰੋ ਸਮੂਹ ਸੰਗਤ ਲਵਾਓ ਹਾਜ਼ਰੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਦੇ ਦਾਤੇ ਨੇ ਸਮੁੱਚੀ ਮਾਨਵਤਾ ਦੀ ਝੋਲੀ ਦੇ ਅੰਦਰ ਇਹ ਦਾਤ ਪਾਈ ਹੈ ਕਿ ਦੁਨੀਆ 'ਤੇ ਆਇਆ ਹੋਇਆ ਹਰੇਕ ਜੀਵ ਜਿਹਨੂੰ ਵੀ ਦੁਨੀਆ ਦੇ ਉੱਤੇ ਜਨਮ ਮਿਲਿਆ ਸਾਹਿਬ ਜੀ ਦਾ ਰੋਜ਼ ਹੀ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਕਹਿੰਦੇ ਨੇ ਜ਼ਿੰਦਗੀ ਮਿਲੀ ਹੈ ਔਰ ਇਸ ਜ਼ਿੰਦਗੀ ਦਾ ਮਨੋਰਥ ਕੀ ਹੈ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ। ਪਰ ਸਾਹਿਬ ਕਹਿੰਦੇ ਨੇ ਜਦੋਂ ਦਾ ਇਨਸਾਨ ਇਸ ਦੁਨੀਆਂ ਵਿੱਚ ਆਇਆ ਵਿਰਲੀਆਂ ਰੂਹਾਂ ਨੂੰ ਛੱਡ ਕੇ ਬਾਕੀ ਬਹੁਤਾਤ ਜ਼ਿੰਦਗੀਆਂ ਐਸੀਆਂ ਹਨ ਜਿਹੜੇ ਸੰਸਾਰ ਵਿੱਚ ਆਉਂਦੇ ਜ਼ਰੂਰ ਨੇ ਖਿਮਾ ਕਰਨਾ ਸੰਸਾਰ ਵਿੱਚ ਆ ਕੇ ਐਸਾ ਗੁਆਚਦੇ ਹਨ ਇੱਦਾਂ ਦਾ ਗੁਆਚਦੇ ਹਨ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਔਰ ਸੁਨੇਹਾ ਫਿਰ ਉਸ ਦਿਨ ਚੇਤੇ ਆਉਂਦਾ ਹੈ ਜਿਹੜਾ ਜਨਮ ਵੇਲੇ ਸੁਨੇਹਾ ਮਿਲਿਆ ਉਹ ਚੇਤੇ ਉਦਣ ਆਉਂਦਾ ਹੈ ਜਿੱਦਣ ਇਸ ਦੁਨੀਆਂ ਤੋਂ ਜਾਣ ਦੀ ਵਾਰੀ ਆਉਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਭਲਿਆ ਐਸੀ ਦਾਤ ਤੇਰੀ ਝੋਲੀ ਪਾ ਕੇ ਚੱਲਿਆ ਹਾਂ ਇਸ ਦਾਤ ਨੂੰ ਆਪਣੇ ਹਿਰਦੇ ਵਿੱਚ ਵਸਾਈ ਤੇ ਤੇਰਾ ਜੀਵਨ ਪਰਮਾਤਮਾ ਦੇ ਚਰਨਾਂ ਵਰਗਾ ਹੋਏਗਾ। ਦੋ ਬਚਨ ਪੜ੍ਹੀਏ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਹਿੰਦੇ ਨੇ ਹੈ ਮਨੁੱਖਾਂ ਜ਼ਿੰਦਗੀ ਸੰਸਾਰ ਵਿੱਚ ਰਹਿ ਉਹ ਬੰਦਾ ਮਨੁੱਖਾਂ ਵਾਂਗੂ ਹੀ ਰਿਹਾ ਪਰ ਕਹਿੰਦੇ ਨੇ ਮਨੁੱਖਾਂ ਜੀਵਨ ਲੈ ਕੇ ਜੇ ਇਸ ਹਿਰਦੇ ਵਿੱਚ ਜੀਵਨ ਵਿੱਚ ਗੁਰੂ ਦੀ ਯਾਦ ਨਹੀਂ ਪਰਮਾਤਮਾ ਦਾ ਨਾਮ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਗੁਰੂ ਦੀਆਂ ਨਜ਼ਰਾਂ ਵਿੱਚ ਉਹ ਮਨੁੱਖ ਦੀ ਜ਼ਿੰਦਗੀ ਕੇਵਲ ਤੇ ਕੇਵਲ ਕੁੱਤੇ ਔਰ ਸੂਰ ਦੇ ਵਰਗੀ ਹੈ, ਇਹਦੇ ਤੋਂ ਵੱਧ ਕੋਈ ਨਹੀਂ। ਪਰ ਨਾਲ ਹੀ ਬਚਨ ਕਿਹਾ, ਸਾਹਿਬ ਕਹਿੰਦੇ ਨੇ ਜੇਹੇ ਕੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇਹੇ ਨਰ ਹਾਰੇ ਅੰਤਰ ਨਹੀਂ ਨਾਨਕ ਸਾਚੀ ਜਾਨ। ਹੈ ਉਹ ਵੀ ਮਨੁੱਖਾ ਜ਼ਿੰਦਗੀ, ਪਰ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸ ਗਈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਵਸ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਸ ਮਨੁੱਖਾ ਜੀਵਨ ਵਿੱਚ ਤੇ ਪਰਮਾਤਮਾ ਦੇ ਵਿੱਚ ਭੇਦ ਕੋਈ ਨਹੀਂ ਰਹਿ ਜਾਂਦਾ। ਅੱਜ ਸੱਚੇ ਪਾਤਸ਼ਾਹ ਨੇ ਇਹ ਪਿਆਰ ਬਖਸ਼ਿਸ਼ ਕੀਤਾ ਕਿ ਐਸਾ ਭੋਜਨ ਮਾਨਵਤਾ ਨੂੰ ਦੇ ਕੇ ਚੱਲਿਆ ਹਾਂ ਜਿਹਦੇ ਨਾਲ ਤੇਰੀ ਆਤਮਾ ਜਿਹੜੀ ਉਹ ਤ੍ਰਿਪਤ ਹੋ ਜਾਏਗੀ। ਯਾਦ ਰਹੇ, ਧਿਆਨ ਦੇਣਾ, ਜਨਮ ਤੋਂ ਲੈ ਕੇ ਇਨਸਾਨ ਦੇ ਅੰਦਰ ਭੁੱਖ ਆਰੰਭ ਹੁੰਦੀ ਹੈ, ਔਰ ਇੰਨੀ ਕੁ ਤਰ੍ਹਾਂ ਦੀ ਭੁੱਖ ਇਸ ਸਰੀਰ ਦੀ ਹੈ। ਖਿਮਾ ਕਰਨਾ, ਸਰੀਰ ਭਾਵੇਂ ਮੁੱਕ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਮਰਨ ਦੇ ਨਾਲ ਸ਼ਾਇਦ ਇਹਦੀਆਂ ਸੰਸਾਰੀ ਭੁੱਖਾਂ ਫਿਰ ਵੀ ਨਹੀਂ ਮੁੱਕਦੀਆਂ। ਇੰਨੀ ਕੁ ਭੁੱਖ ਇਹਦੇ ਜੀਵਨ ਵਿੱਚ ਹੈ, ਕਿਤੇ ਉਹ ਭੁੱਖ ਜਨਮ ਹੈ ਤੇ ਸੰਸਾਰ ਦਾ ਹੋਰ ਕੁਝ ਨਹੀਂ ਚਾਹੀਦਾ। ਜਨਮ ਵੇਲੇ ਸਿਰਫ ਤੇ ਸਿਰਫ ਮਾਂ ਦੇ ਦੁੱਧ ਦੀ ਭੁੱਖ ਹੈ, ਉਹਦੇ ਤੋਂ ਪਹਿਲਾਂ ਮਾਂ ਦੇ ਦੁੱਧ ਦੀ ਭੁੱਖ ਹੈ, ਉਸ ਵੇਲੇ ਸ਼ਾਇਦ ਮਾਂ ਦੀ ਵੀ ਲੋੜ ਨਹੀਂ। ਇਕੱਲੇ ਦੁੱਧ ਕਰਕੇ ਬੱਚਾ ਰੋਂਦਾ ਹੈ ਕਿਉਂਕਿ ਭੁੱਖ ਹੈ। ਥੋੜ੍ਹਾ ਜਿਹਾ ਵੱਡਾ ਹੁੰਦਾ ਹੈ, ਮਾਂ ਨਜ਼ਦੀਕ ਚਾਹੀਦੀ ਹੈ, ਮਾਂ ਦੀ ਗੋਦ ਚਾਹੀਦੀ ਹੈ। ਫਿਰ ਥੋੜ੍ਹਾ ਜਿਹਾ ਵੱਡਾ ਹੁੰਦਾ, ਭੁੱਖ ਵੱਧਦੀ ਹੈ, ਬਾਪੂ ਦਾ ਪਿਤਾ ਦਾ ਪਿਆਰ ਚਾਹੀਦਾ ਹੈ, ਹੋਰ ਕਿਸੇ ਕੋਲ ਨਹੀਂ ਜਾਂਦਾ। ਹੋਰ ਵੱਡਾ ਹੁੰਦਾ ਤਾਂ ਦੁਨੀਆਂ ਦੇ ਖਾਣ ਪੀਣ ਦੀ ਭੁੱਖ, ਕਿਤੇ ਵਾਸ਼ਨਾ ਦੀ ਭੁੱਖ। ਮਾਝ ਦੀ ਵਾਰ ਵਿੱਚ ਹਜ਼ੂਰ ਗੁਰੂ ਨਾਨਕ ਸਾਹਿਬ ਆਖਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਐਸੀ ਭੁੱਖ ਜੀਵਨ ਵਿੱਚ ਲੱਗੀ ਕਿ ਸਰੀਰ ਮੌਤ ਦੇ ਬਰੂਹਿਆਂ ਤੱਕ ਆਇਆ। ਪਰ ਧਿਆਨ ਦਿਓ, ਸਰੀਰ ਦੀਆਂ ਭੁੱਖਾਂ, ਕੋਈ ਐਸਾ ਦੁਨੀਆਂ 'ਚ ਬੰਦਾ ਨਹੀਂ ਜਿਹੜਾ ਸਰੀਰ ਨੂੰ ਤ੍ਰਿਪਤ ਕਰ ਸਕਿਆ ਅੱਜ ਤੱਕ। ਨਾਲ ਬਚਨ ਪੜ੍ਹੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢੇਪਾ, ਵੇਖ ਵੇਖ ਕੇ ਸੰਸਾਰ ਨੂੰ ਅੱਖਾਂ ਦੀ ਨਜ਼ਰ ਤੇ ਕਮਜ਼ੋਰ ਹੋ ਗਈ। ਇਹ ਕਿਹਾ ਜਾ ਰਿਹਾ ਕਿ ਮੇਰੀਆਂ ਅੱਖਾਂ ਦਾ ਇਲਾਜ ਹੋ ਜਾਏ, ਇਹਦੇ ਵਿੱਚ ਲੈਂਜ਼ ਪਾਏ ਜਾਣ, ਵਧੀਆ ਐਨਕ ਲੱਗ ਜਾਏ। ਪਰ ਕਾਰਨ ਸਿਰਫ ਉਹਦੇ ਮਗਰ ਭੁੱਖ ਕੀ ਹੈ ਕਿ ਮੈਂ ਸੰਸਾਰ ਨੂੰ ਵੇਖਣਾ ਬੰਦ ਨਾ ਕਰ ਸਕਾਂ, ਸੰਸਾਰ ਦਾ ਸਰੂਪ ਸੰਸਾਰ ਦਾ ਰੂਪ ਵੇਖਦਾ ਰਹਾਂ। ਪਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮਨਾ ਸੱਚ ਦੱਸੀ, ਕੀ ਇਹ ਸਰੀਰ, ਕੀ ਇਹ ਅੱਖਾਂ ਸੰਸਾਰ ਨੂੰ ਵੇਖ ਕੇ ਰੱਜੀਆਂ? ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਨਿਵਾਸੇ। ਕਹਿੰਦੇ ਰੱਜ ਨਾ ਕੋਈ ਜੀਵਿਆ, ਕੂੜੇ ਪਰਵਾਸੇ, ਕੂੜ ਦੇ ਵਿੱਚੋਂ ਕਦੀ ਕਿਸੇ ਦਾ ਰਜੇਵਾ ਨਹੀਂ, ਪੀਰ ਮੁਰੀਦਾਂ ਪਿਰਖੜੀ ਸੱਚੀ ਰਹਿ ਰਾਸੇ। ਤੀਸਰਾ ਬਚਨ ਪੜ੍ਹੀਏ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਸਾਹਿਬ ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਬੋਲ ਬੋਲ ਕੇ ਮੂੰਹ ਦੇ ਵਿੱਚੋਂ ਜ਼ਬਾਨ ਇੰਨੀ ਕੁ ਕਮਜ਼ੋਰ ਹੋ ਗਈ ਕਿ ਬੋਲ ਥਿੜਕਦੇ ਹਨ, ਪਰ ਸੱਚ ਜਾਣਿਓ ਬੋਲ ਬੋਲ ਕੇ ਰਜੇਵਾਂ ਨਹੀਂ ਆਇਆ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ, ਬਹੁ ਗਾਹਕ ਇੱਕ ਵਨ। ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ ਨਾਨਕ, ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ। ਸੰਸਾਰ ਦੇ ਅਨੇਕਾਂ ਉਪਰਾਲੇ ਕੀਤੇ ਇਸ ਸਰੀਰ ਨੂੰ ਰਜਾਉਣ ਦੇ, ਜ਼ਿੰਦਗੀ ਬੀਤ ਚੱਲੀ ਹੈ, ਕੋਈ ਕੰਨਾਂ ਦਾ ਗੁਲਾਮ ਹੈ, ਕੋਈ ਰਸਨਾਂ ਦਾ ਗੁਲਾਮ ਹੈ, ਕੋਈ ਅੱਖਾਂ ਦਾ ਗੁਲਾਮ ਹੈ, ਕੋਈ ਖਾਣ ਪੀਣ ਦਾ ਗੁਲਾਮ ਹੈ। ਸਾਹਿਬ ਕਹਿੰਦੇ ਨੇ ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਬਨ। ਸਾਖਾ ਪੱਕਣ 'ਤੇ ਆ ਗਈ, ਪਰ ਕੋਈ ਐਸਾ ਸੰਸਾਰੀ ਬੰਦਾ ਅਜੇ ਤੱਕ ਨਹੀਂ ਮਿਲਿਆ। ਕੰਨਾਂ ਵਿੱਚੋਂ ਸੁਣਨ ਦੀ ਸ਼ਕਤੀ ਘਟਦੀ ਹੈ, ਬੰਦਾ ਕਹਿੰਦਾ ਮਸ਼ੀਨ ਲਵਾ ਦਿਓ, ਮੈਨੂੰ ਉਹ ਚੀਜ਼ਾਂ ਸੁਣਦੀਆਂ ਰਹਿਣ ਜਿਹੜੀਆਂ ਮੈਂ ਸ਼ੁਰੂ ਤੋਂ ਸੁਣਦਾ ਆਇਆ ਹਾਂ। ਕੋਈ ਐਸਾ ਨਹੀਂ ਜਿਹੜਾ ਇਹ ਕਹੇ ਵੀ ਕੰਨਾਂ ਵਿੱਚ ਕੇਵਲ ਰੱਬ ਦੀ ਬਾਣੀ ਪਾਓ, ਰਸਨਾ ਤੋਂ ਪੜ੍ਹਾਂ ਤੇ ਗੁਰੂ ਦੀ ਬਾਣੀ, ਅੱਖਾਂ ਤੋਂ ਵੇਖਾਂ ਤੇ ਸਾਹਿਬ ਦੇ ਘਰ ਨੂੰ, ਰੱਬੀ ਬਾਣੀ ਨੂੰ, ਗੁਰੂ ਦੇ ਪਿਆਰ ਨੂੰ, ਗੁਰੂ ਦੀ ਰਹਿਮਤ ਨੂੰ, ਕਿਤੇ ਜੀਵਨ ਮੇਰਾ ਰੱਜ ਜਾਏ। ਵਿਚਾਰਾਂ ਦਾ ਮੈਂ ਦੂਸਰਾ ਪੱਖ ਰੱਖਣਾ ਚਾਹਾਂ। ਪਹਿਲੀ ਬੇਨਤੀ ਹੈ, ਸੰਸਾਰ 'ਚ ਜੀ ਰਹੇ ਹਾਂ, ਇੰਨੀਆਂ ਕੁ ਭੁੱਖਾਂ ਲੱਗੀਆਂ ਨੇ, ਜੇ ਇਸ ਪਾਸੇ ਨੂੰ ਤੁਰੀਏ ਸਮਾਂ ਸਮਾਪਤ ਹੋ ਜਾਏਗਾ, ਪਰ ਸਰੀਰ ਦੀ ਭੁੱਖਾਂ ਦੀ ਗਿਣਤੀ ਸਮਾਪਤ ਨਹੀਂ। ਕਿਤੇ ਬੰਦਾ ਵਿਕਾਰਾਂ ਦੀ ਦੁਨੀਆ 'ਚ ਉਲਝਿਆ ਹੋਇਆ, ਖਿਮਾ ਕਰਨਾ, ਅਸੀਂ ਘਬਾਉਂਦੇ ਹਾਂ ਵੀ ਅਸੀਂ ਸਤ ਸੰਗੀ ਹਾਂ। ਮੈਂ ਗੁਰਦੁਆਰਾ ਸਾਹਿਬ ਰੋਜ਼ ਜਾਂਦਾ, ਖਿਮਾ ਕਰਨਾ, ਅਸੀਂ ਕਹਿੰਦੇ ਅੰਮ੍ਰਿਤਧਾਰੀ ਹਾਂ। ਅੰਮ੍ਰਿਤਧਾਰੀ ਹੋ ਕੇ ਵੀ ਕੇਸਾਂ ਨੂੰ ਕਾਲਾ ਕਰਨਾ ਨਹੀਂ ਛੱਡਿਆ, ਅੰਮ੍ਰਿਤਧਾਰੀ ਹੋ ਕੇ ਵੀ ਅਜੇ ਤੱਕ ਕੰਨਾਂ ਨੂੰ ਅਸੀਂ ਵਿੰਨਣਾ ਨਹੀਂ ਛੱਡਿਆ, ਅੰਮ੍ਰਿਤਧਾਰੀ ਹੋ ਕੇ ਅਜੇ ਸਰੀਰ ਤੱਕ ਸੀਮਤ ਹਾਂ। ਅਤੇ ਖਿਮਾ ਕਰਨਾ ਗੁਰਮੁਖੋ, ਇਕੱਲੇ ਸਰੀਰ ਨੂੰ ਨਹੀਂ ਜਿੱਤਿਆ, ਆਤਮਾ ਨੂੰ ਜਿੱਤ ਕੇ ਮਾਲਕ ਦੇ ਚਰਨਾਂ ਤੱਕ ਕਦੋਂ ਅੱਪੜਾਂਗੇ। ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਭੋਜਨ ਨਾਲ ਜੁੜ ਮੇਰੇ ਬੱਚਿਆ, ਜੀਵਨ ਮਿਲਿਆ ਇਸ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾ। ਪੜ੍ਹੋ ਬਚਨ ਗੁਰੂ ਅਮਰਦਾਸ ਸਤਿਗੁਰੂ ਜੀ ਦਾ, ਪਹਿਲੇ ਬਚਨ ਸਾਹਿਬ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰ ਤੇ ਬਹੁਤ ਕੋਸ਼ਿਸ਼ ਕੀਤੀ ਕੱਪੜਾ ਵਧੀਆ ਤੋਂ ਵਧੀਆ ਹੋਵੇ, ਕੱਪੜਾ ਮੇਰੇ ਤਨ ਤੇ ਬਹੁਤ ਸੋਹਣਾ ਲੱਗੇ, ਇੰਨੇ ਕੁ ਸੂਟ, ਇੰਨਾ ਕੁ ਕੱਪੜਾ ਹੈ ਸਾਡੇ ਕੋਲ, ਖਿਮਾ ਕਰਨਿਓ ਸਰੀਰ ਮੁੱਕ ਜਾਏ। ਪਰ ਅਸੀਂ ਕਹਿੰਦੇ ਕੱਪੜਿਆਂ ਦੀਆਂ ਪੰਡਾਂ ਹੋਣ, ਖਿਮਾ ਕਰਿਓ, ਇਹਦਾ ਮਤਲਬ ਸਰੀਰ ਨੂੰ ਜਿੱਤਿਆ ਨਹੀਂ। ਚਾਹੁੰਦੇ ਸੀ ਮਨ ਜਿੱਤਿਆ ਜਾਂਦਾ, ਅਜੇ ਤੱਕ ਤੇ ਸਰੀਰ ਵੀ ਨਹੀਂ ਜਿੱਤਿਆ। ਸਤਿਗੁਰੂ ਕਹਿੰਦੇ ਨੇ ਕਿ ਇਸ ਗੱਲ ਨੂੰ ਸਮਝ, ਜੀਵਨ ਵਿੱਚ ਵੇਖ ਤੂੰ ਖੱਟਣਾ ਕੀ ਸੀ, ਸਰੀਰ ਤੋਂ ਉੱਚਾ ਉੱਠਦਾ ਆਤਮਾ ਦੇ ਰਸਤੇ 'ਤੇ ਚੱਲਦਾ, ਔਰ ਆਤਮਾ ਦੇ ਰਾਹ 'ਤੇ ਚੱਲ ਕੇ ਮਹਾਰਾਜ ਕਹਿੰਦੇ ਖੁਦਾ ਨੂੰ ਮਿਲਦਾ। ਧੰਨ ਗੁਰੂ ਅਮਰਦਾਸ ਕਹਿੰਦੇ ਜੀ ਅਜੇ ਬੜਾ ਮੈਲਾ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਮਿਲਿਆ ਸੀ ਜੀਵਨ ਪਰ ਜੂਏ ਦੇ ਵੱਟੇ ਹਰਾ ਚੱਲੇ ਆ। ਅਗਲੀ ਪੌੜੀ ਵਿੱਚ ਸਾਹਿਬ ਕਹਿੰਦੇ ਨੇ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਤਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ, ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ ਜਿਨ੍ਹਾਂ ਜਨਮ ਦੇ ਰਤਨ ਨੂੰ ਖੱਟਿਆ ਹੈ। ਧਿਆਨ ਦਿਓ, ਜਨਮ ਦਾ ਪੱਖ ਹੈ ਆਤਮਾ ਨਾਲ ਜੁੜੀ ਜ਼ਿੰਦਗੀ। ਜਿਹਨੇ ਆ ਜੀਵਨ ਸਰੀਰ ਮਿਲਿਆ, ਜੀਵਨ ਮਿਲਿਆ, ਮਨੁੱਖਾਂ ਜ਼ਿੰਦਗੀ ਨੂੰ ਸਰ ਕਰ ਲਿਆ, ਜਿਹਨੇ ਜਿੱਤ ਲਿਆ, ਅਸਲ ਵਣਜਾਰਾ ਉਹ ਹੈ। ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝਣ ਦਾ ਯਤਨ ਕਰਿਓ ਕਿ ਸਰੀਰ ਦੀਆਂ ਭੁੱਖਾਂ ਬਹੁਤ ਜ਼ਿਆਦੀਆਂ ਨੇ। ਬਾਬਾ ਜੀ ਕਹਿੰਦੇ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਪ ਖਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੈ ਸਭ ਕਾਜੈ। ਬਿਨਾ ਸੰਤੋਖ ਤੋਂ ਨਹੀਂ, ਪਰ ਕਿਹੜਾ ਹੈ ਤ੍ਰਿਪਤੀ ਵਾਲਾ ਭੋਜਨ ਜਿਹਦੇ ਨਾਲ ਮੇਰੀ ਆਤਮਾ ਰੱਜ ਜਾਏ। ਸਾਹਿਬ ਜੀ ਦੇ ਬਚਨਾਂ ਵੱਲ ਧਿਆਨ ਦੇਈਏ, ਹਜ਼ੂਰ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮੇਰਾ ਸਰੀਰ ਮੇਰੀ ਆਤਮਾ ਤ੍ਰਿਪਤ ਹੋ ਗਈ। ਕਿਉਂਕਿ ਚੇਤਾ ਰੱਖਿਓ, ਜਿੰਨਾ ਚਿਰ ਆਤਮਾ ਤ੍ਰਿਪਤ ਨਹੀਂ ਸਰੀਰ ਦੀ ਭਟਕਣਾ ਬਰਕਰਾਰ ਰਹੇਗੀ। ਜਿਸ ਦਿਨ ਆਤਮਾ ਰੱਜ ਗਈ ਗੁਰਮੁਖੋ ਸਰੀਰ ਦੀ ਭਟਕਣਾ ਵੀ ਮੁੱਕ ਜਾਏਗੀ। ਮਹਾਰਾਜ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਭੋਜਨ ਗੁਰੂ ਚਰਨਾਂ ਚੋਂ ਮਿਲਿਆ ਮੈਂ ਤ੍ਰਿਪਤ ਹੋ ਗਿਆ। ਉਹ ਸੱਚਾ ਭੋਜਨ ਕਿਹੜਾ ਹੈ ਜੀ? ਗੁਰੂ ਅਮਰਦਾਸ ਜੀ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਦਾ ਸੱਚਾ ਨਾਮ ਜੀਵਨ ਵਿੱਚ ਆਣ ਵਸਿਆ ਸਾਰੀਆਂ ਭੁੱਖਾਂ ਹੀ ਮੁੱਕ ਗਈਆਂ, ਉਹ ਕੈਸਾ ਭੋਜਨ ਹੈ? ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਰੱਬ ਦੇ ਪਿਆਰੇ ਦਾ ਭੋਜਨ ਪਰਮਾਤਮਾ ਦੇ ਘਰ ਦਾ ਗਿਆਨ ਹੈ। ਕਾਰਨ ਇਹ ਹੈ ਕਿ ਅਸੀਂ ਉਸ ਭੋਜਨ ਤੱਕ ਅਜੇ ਜੁੜੇ ਨਹੀਂ। ਮੇਰੀ ਬੇਨਤੀ ਨੂੰ ਸਮਝਿਓ, ਆਪ ਮਾਤਾਵਾਂ ਦੇ ਭੈਣਾਂ ਦੇ ਬੱਚਿਆਂ ਦੇ ਰੂਪ ਵਿੱਚ ਗੁਰੂ ਚਰਨਾਂ 'ਚ ਬੈਠੇ ਜੇ, ਕਿਉਂਕਿ ਘਰ ਦੇ ਵਿੱਚ ਤਕਰੀਬਨ ਫੀਮੇਲ ਉਹ ਭੈਣ ਪਤਨੀ ਮਾਂ ਜਾਂ ਧੀ ਦੇ ਰੂਪ 'ਚ ਹੋਵੇ। ਤਕਰੀਬਨ ਘਰ ਦੀ ਇੱਕ ਜ਼ਿੰਮੇਵਾਰੀ ਹੈ, ਪ੍ਰਸ਼ਾਦਾ ਹਮੇਸ਼ਾ ਘਰ ਵਿੱਚ ਔਰਤ ਹੀ ਬਣਾ ਕੇ ਦਿੰਦੀ ਹੈ। ਅਸੀਂ ਮਾਂ ਦੇ ਪੱਖ ਤੋਂ ਭੋਜਨ ਨੂੰ ਜਦੋਂ ਸਮਝੀਏ, ਕੋਈ ਵੀ ਮਾਂ ਐਸੀ ਨਹੀਂ ਜਿਹੜੀ ਔਲਾਦ ਨੂੰ ਭੋਜਨ ਦੇ ਪਰ ਗਲਤ ਭੋਜਨ ਦੇ ਖਰਾਬ ਭੋਜਨ ਦੇ ਦੇ, ਐਸੀ ਮਾਂ ਕੋਈ ਨਹੀਂ। ਉਸ ਚੱਜਾ ਭੋਜਨ ਦੇਗੀ ਕਿ ਜਿਸ ਬੱਚੇ ਨੂੰ ਮੈਂ ਭੋਜਨ ਦਿਆਂ ਇਹ ਬੱਚਾ ਵੱਡਾ ਹੋ ਕੇ ਬਲਵਾਨ ਹੋਵੇ, ਇਹ ਖੁਦ ਆਪਣੇ ਸਹਾਰੇ ਦਾ ਹੋਵੇ ਅਤੇ ਕਈਆਂ ਨੂੰ ਸਹਾਰਾ ਦੇਣ ਵਾਲਾ ਬਣ ਜਾਏ। ਉਹ ਇਹ ਨਹੀਂ ਚਾਹੇਗੀ ਵੀ ਐਸਾ ਭੋਜਨ ਦਿਆਂ ਜਿਹਦੇ ਨਾਲ ਇਹ ਵੀ ਕਮਜ਼ੋਰ ਹੋ ਜਾਏ, ਇਹ ਕਿਸੇ ਦਾ ਸਹਾਰਾ ਕੀ ਬਣਨਾ, ਇਹਨੂੰ ਖੁਦ ਸਹਾਰੇ ਦੀ ਲੋੜ ਪੈ ਜਾਏ। ਐਸੀ ਮਾਂ ਦੁਨੀਆਂ 'ਚ ਕੋਈ ਨਹੀਂ। ਗੁਰੂ ਮਾਂ ਨੇ ਸਾਨੂੰ ਭੋਜਨ ਦਿੱਤਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਜੀ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ, ਜਿਹੜਾ ਇਹਨੂੰ ਖਾਵੇ ਅਤੇ ਖਾ ਕੇ ਪਚਾ ਲਵੇ। ਫਿਰ ਬੇਨਤੀ ਹੈ, ਹਜ਼ੂਰ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਕਰਕੇ ਤਨ ਕਰਕੇ ਰਸਨਾ ਨਾਲ ਗੁਰੂ ਦਾ ਨਾਮ ਪਲ ਪਲ ਜਪਿਆ। ਜਿਹਦੀ ਰਸਨਾ ਤੇ ਗੁਰੂ ਦੀ ਯਾਦ ਵਸੀ ਸੱਚ ਜਾਣਿਓ ਉਹਦੇ ਜੀਵਨ ਵਿੱਚ ਤ੍ਰਿਪਤੀ ਹੈ। ਫਿਰ ਮੇਰੀ ਬੇਨਤੀ ਨੂੰ ਸਮਝਿਓ, ਅਸੀਂ ਅੱਜ ਕੀ ਖਾ ਰਹੇ ਹਾਂ? ਸੰਸਾਰੀ ਤੌਰ 'ਤੇ ਬੰਦਾ ਇੰਨਾ ਕੁ ਸਿਆਣਾ ਹੋਇਆ ਉਹ ਸਰੀਰ ਦਾ ਟੈਸਟ ਲੈ ਕੇ ਵੇਖ ਲੈਂਦਾ, ਕੈਲਸ਼ੀਅਮ ਦੀ ਕਮੀ ਹੈ, ਮੈਂ ਉਹ ਭੋਜਨ ਖਾਵਾਂ ਜਿਹਦੇ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਏ, ਵਿਟਾਮਿਨ ਦੀ ਕਮੀ ਹੈ, ਐਸੇ ਪ੍ਰੋਡਕਟ ਹਨ, ਐਸਾ ਭੋਜਨ ਹੈ, ਖਾਧਿਆਂ ਵਿਟਾਮਿਨ ਦੀ ਕਮੀ ਦੂਰ ਹੋ ਗਈ। ਤੀਜਾ ਪੱਖ ਵੇਖੀਦਾ ਕਿ ਜੋ ਮੈਂ ਖਾ ਰਿਹਾ ਹਾਂ ਇਹਦੀ ਕਿਤੇ ਐਕਸਪਾਇਰੀ ਡੇਟ 'ਤੇ ਨਹੀਂ ਲੰਘ ਗਈ, ਇਹ ਐਕਸਪਾਇਰ ਤਾਂ ਨਹੀਂ ਹੋ ਗਈ ਜਿਹੜੀ ਡੋਜ਼ ਜਿਹੜਾ ਭੋਜਨ ਮੈਂ ਲੈਣਾ। ਬੰਦਾ ਲੰਘੀ ਹੋਈ ਤਰੀਕ ਦੀ ਦਵਾਈ ਵੀ ਭੋਜਨ ਵੀ ਨਹੀਂ ਖਾਂਦਾ। ਸਤਿਗੁਰੂ ਨੇ ਸਮਝਾਇਆ ਭਲਿਆ, ਜਿਹੜਾ ਇਹ ਭੋਜਨ ਹੈ ਇਹਦੀ ਡੇਟ ਨਹੀਂ ਉਹ ਲੰਘਣੀ, ਪਰ ਤੇਰੀ ਡੇਟ ਜ਼ਰੂਰ ਲੰਘ ਜਾਣੀ ਹੈ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਜਿਹੜਾ ਵੀ ਪਲ ਹੈ ਗੁਰੂ ਦੇ ਚਰਨਾਂ ਨਾਲ ਜੁੜ, ਤ੍ਰਿਪਤੀ ਕਿਵੇਂ ਆਵੇ? ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ। ਮੈਂ ਥੋੜ੍ਹਾ ਜਿਹਾ ਇਸ ਵਿਸ਼ੇ ਨੂੰ ਹੋਰ ਖੋਲਣ ਦਾ ਯਤਨ ਕਰਾਂ। ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਜਾਂ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਗੁਰੂ ਚਰਨਾਂ 'ਚ ਭਾਵਨਾ ਨਾਲ ਜੁੜਦੀਆਂ ਨੇ। ਜਿਹਨੇ ਮਨ ਕਰਕੇ ਸ਼ਬਦ ਨੂੰ ਹਿਰਦੇ ਵਸਾਇਆ, ਪਹਿਲੀ ਬੇਨਤੀ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਗੁਰੂ ਸਵਾਰਿਆਂ ਬੜੀ ਭਾਵਨਾ ਸ਼ਰਧਾ ਨਾਲ ਇਤਿਹਾਸ ਦੇ ਪੱਖ ਰੱਖੇ ਹਨ, ਪਰ ਚੇਤਾ ਰਹੇ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦੇ ਹੋਰ ਅਨੇਕਾਂ ਕਾਰਨ ਨੇ। ਇੱਕ ਕਾਰਨ ਇਹ ਵੀ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਧਿਆਨ ਦੇਣਾ, ਇਸ ਪਵਿੱਤਰਤਾ ਨੂੰ ਇੰਨਾ ਕੁ ਬਰਕਰਾਰ ਰੱਖਿਆ। ਇਹਦੀ ਖਾਤਰ ਵੀ ਇੱਕ ਪੱਖ ਹੈ, ਮਹਾਰਾਜ ਸੱਤੀਆਂ ਤਵੀਆਂ 'ਤੇ ਬੈਠੇ। ਗੁਰਮੁਖੋ, ਜਿਸ ਦਰ 'ਤੇ ਆਉਂਦੇ ਹੋ, ਸਾਹਿਬ ਗੁਰੂ ਅਰਜਨ ਦੇਵ ਪਿਤਾ ਜੀ ਸਰੀਰਕ ਜਾਮੇ 'ਚ ਇਸ ਅਸਥਾਨ 'ਤੇ ਬਰਕਤਾਂ ਰਹਿਮਤਾਂ ਵਰਤਾਉਂਦੇ ਰਹੇ, ਪਰ ਜਦੋਂ ਇਤਿਹਾਸ ਪੜ੍ਹਦੇ ਹੋ, ਇੱਕ ਪਾਸੇ ਹਿਰਦੇ ਵਿੱਚ ਵਸਾਇਓ 33 ਤਵੀ 'ਤੇ ਬੈਠੇ ਹਜ਼ੂਰ, ਸਰੀਰ ਦਾ ਮਾਸ ਫਲੂਏ ਬਣ ਬਣ ਕੇ ਲੋਹ ਤੋਂ ਡਿੱਗਦਾ ਹੈ। ਦੂਸਰੇ ਪਾਸੇ ਧਿਆਨ ਦਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਅੱਜ 1430 ਅੰਗਾਂ ਦੀ ਬਾਣੀ, ਮਾਨਵਤਾ ਦੀ ਝੋਲੀ ਪਾਈ ਹੈ। ਤ੍ਰਿਪਤੀ ਕਿਉਂ ਨਹੀਂ ਜੀਵਨ ਵਿੱਚ? ਇਹਦਾ ਸਭ ਤੋਂ ਵੱਡਾ ਕਾਰਨ ਹੈ, ਅੱਜ ਸਿੱਖ ਦੇ ਜੀਵਨ ਵਿੱਚ ਸਹਿਜ ਪਾਠ ਨਹੀਂ ਹੈ। ਅਸੀਂ ਜਿੰਨੇ ਬੈਠੇ ਹਾਂ ਜੀ, ਮੈਂ ਮੇਰੇ ਸਮੇਤ ਕਹਾਂ, ਗੁਰਮੁਖੋ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਹਮਣੇ ਖੜੋ ਕੇ ਆਪਣੀ ਆਤਮਾ ਨੂੰ ਪੁੱਛਿਓ ਵੀ ਐਸਾ ਕਿਹੜਾ ਸਿੱਖ ਹੈ? ਬਿਰਲਿਆਂ ਨੂੰ ਛੱਡ ਕੇ ਬਹੁਤੇ ਐਸੇ ਹੋਣਗੇ ਜਿਨ੍ਹਾਂ ਇੱਕ ਵਾਰੀ ਵੀ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦੀਦਾਰ ਨਹੀਂ ਕੀਤੇ ਹੋਣੇ। ਸੰਪੂਰਨ ਦੀਦਾਰ ਭਾਵ ਭਾਵਨਾ ਨਾਲ ਸ਼ਬਦਾਂ ਨੂੰ ਸਮਝ ਸਮਝ ਕੇ ਸ਼ਾਇਦ ਇੱਕ ਵੀ ਸਹਿਜ ਪਾਠ ਅਸੀਂ ਨਾ ਕੀਤਾ ਹੋਵੇ। ਜ਼ਿੰਦਗੀ ਬੀਤ ਚੱਲੀ ਹੈ, ਆਤਮਾ ਨੂੰ ਤ੍ਰਿਪਤੀ ਕਿੱਥੋਂ ਦੇਵਾਂਗੇ? ਕਿਉਂਕਿ ਜੀਵਨ ਵਿੱਚ ਗੁਰੂ ਦਾ ਸ਼ਬਦ ਨਹੀਂ ਆਇਆ, ਜੀਵਨ ਵਿੱਚ ਗੁਰੂ ਦੀ ਯਾਦ ਨਹੀਂ ਆਈ। ਮੈਂ ਵਿਚਾਰਾਂ ਸੰਕੋਚਾਂ ਤਰਲਾ ਲਵਾਂ ਭਾਗਾਂ ਵਾਲਿਓ, ਰੋਜ਼ ਦਾ ਇੱਕ ਅੰਗ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹੋ, ਰੋਜ਼ ਦਾ ਇੱਕ ਅੰਗ ਕੇਵਲ ਅਤੇ ਕੇਵਲ 4 ਸਾਲਾਂ ਵਿੱਚ ਸਹਿਜ ਪਾਠ ਹੋ ਜਾਂਦਾ ਹੈ। 4 ਅੰਗ ਗੁਰੂ ਦੇ ਚਰਨਾਂ 'ਚ ਵਾਅਦਾ ਕਰਕੇ ਜਾਇਓ, 4 ਅੰਗ ਰੋਜ਼ 'ਤੇ ਪੜ੍ਹੀਏ, 1 ਸਾਲ ਵਿੱਚ ਸਹਿਜ ਪਾਠ ਹੋ ਜਾਂਦਾ ਹੈ। 4 ਅੰਗਾਂ ਨੂੰ ਸ਼ਬਦ ਸਮੇਤ ਅਰਥਾਂ ਸਮੇਤ ਪੜ੍ਹਨ ਲਈ ਕਿੰਨਾ ਕੁ ਸਮਾਂ ਲੱਗੇਗਾ? ਜਿਵੇਂ ਜਿਵੇਂ ਜੀਵਨ ਵਿੱਚ ਬਾਣੀ ਆਏਗੀ, ਸੱਚ ਜਾਣਿਓ, ਸੰਸਾਰ ਦੀਆਂ ਤਾਂਘਾਂ, ਸੰਸਾਰ ਦੀਆਂ ਇੱਛਾਵਾਂ ਮੁੱਕਦੀਆਂ ਜਾਣਗੀਆਂ। ਮੈਂ 2-3 ਬੇਨਤੀਆਂ ਕਰਾਂ ਨਾਲ। ਤ੍ਰਿਪਤੀ ਕੀ ਹੈ? ਜਿਸ ਬਾਪੂ ਦੇ ਦਰ ਬੈਠੇ ਹਾਂ, ਕਦੀ ਜੀਵਨ ਦੀ ਆਰੰਭਤਾ ਵੇਖੋ, ਚੂਨਾ ਬਾਜ਼ਾਰ, ਡੱਬੀ ਬਾਜ਼ਾਰ, ਚੂਨਾ ਮੰਡੀ, ਲਾਹੌਰ ਦੀਆਂ ਗਲੀਆਂ, ਜਿੱਦਣ ਮਾਂ ਵੀ ਚਲੇ ਗਈ, ਸਿਰ ਤੋਂ ਬਾਪੂ ਦਾ ਸਾਇਆ ਵੀ ਉੱਠਿਆ। ਇਤਿਹਾਸ ਕਹਿੰਦਾ ਸ਼ਾਇਦ ਲਾਹੌਰ ਦੇ ਲੋਕ ਗਲੀਆਂ ਦੇ ਕੱਖ 'ਤੇ ਸਾਂਭ ਕੇ ਸੌ ਗਏ, ਪਰ ਕਿਸੇ ਆਵਾਜ਼ ਦੇ ਕੇ ਨਹੀਂ ਸੀ ਪੁੱਛਿਆ ਵੀ ਜੇਠੇ ਪੁੱਤਰ ਪ੍ਰਸ਼ਾਦਾ ਵੀ ਮਿਲਿਆ ਅੱਜ ਜਾਂ ਨਹੀਂ, ਕਿਸੇ ਨਾ ਪੁੱਛਿਆ। ਨਾਨੀ ਦੀ ਡੰਗੋਰੀ ਦਾ ਆਸਰਾ ਲੈ ਬਾਸਰ ਕੇ ਗਿੱਲਾਂ ਦੀ ਧਰਤੀ 'ਤੇ ਆਏ। ਧਿਆਨ ਦੇਣਾ, ਬਹੁਤ ਸਮਾਂ ਹਜ਼ੂਰ ਨੇ ਇਸ ਇਲਾਕੇ ਦੇ ਵਿੱਚ ਘੁੰਗਣੀਆਂ ਵੇਚੀਆਂ। ਇੱਕ ਦਿਨ ਦੀ ਛੋਟੀ ਜੀ ਮੈਂ ਗਾਥਾ ਕਵਾਂ, ਪੱਖ ਸਿਰ 'ਤੇ ਰੱਖਣੀ ਚਾਹੁੰਦਾ। ਤ੍ਰਿਪਤੀ ਆਤਮਾ ਦੀ ਹੈ, ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਿਲੇਗੀ, ਵਰਨਾ ਨਹੀਂ ਮਿਲਣੀ। ਛੋਟੀ ਜੀ ਉਮਰੇ ਘੁੰਗਣੀਆਂ ਵੇਚੀਆਂ, ਅੱਜ ਘਰ ਦੇ ਵਿੱਚ ਆਏ, ਅੱਖੀਆਂ ਦੇ ਵਿੱਚ ਹੰਝੂ ਹਨ ਪਰ ਛਲਕੇ ਨਹੀਂ। ਨਾਨੀ ਨੇ ਦੋਤੇ ਦਾ ਮੁਖੜਾ ਵੇਖਿਆ, ਪੁੱਛਿਆ ਮੇਰੇ ਬੇਟਾ ਕੀ ਹੋਇਆ? ਕੋਲ ਜਾ ਕੇ ਕਹਿਣ ਲੱਗੇ, ਨਾਨੀ ਸੱਚੋ ਸੱਚ ਦੱਸੀ, ਮੈਂ ਜੇਠਾ ਕਿੰਨਾ ਕੁ ਮਾੜਾ ਹਾਂ। ਨਾਨੀ ਗੱਲ ਨਾ ਲਾਇਆ, ਉੱਠ ਕੇ ਸੀਨੇ ਲਾ ਕੇ ਪੁੱਛਿਆ, ਨਾ ਮੇਰੇ ਲਾਲ ਮੇਰਾ ਜੇਠਾ ਤੇ ਮਾੜਾ ਨਹੀਂ, ਨਹੀਂ ਨਾਨੀ ਸੱਚੋ ਸੱਚ ਦੱਸਣਾ ਪਏਗਾ ਮੈਂ ਕਿੰਨਾ ਕੁ ਮਾੜਾ ਹਾਂ। ਨਾਨੀ ਫਿਰ ਮੁਖੜਾ ਚੁੰਮਿਆ, ਕੌਣ ਕਹਿੰਦਾ ਮੇਰਾ ਬੱਚਾ ਮਾੜਾ, ਮੇਰੇ ਜੇਠੇ ਵਰਗਾ ਤਾਂ ਦੁਨੀਆਂ 'ਚ ਦੂਜਾ ਕੋਈ ਨਹੀਂ। ਨਹੀਂ ਨਾਨੀ ਤੂੰ ਸਿਰਫ ਹੌਂਸਲਾ ਦਿੰਨੀ ਹੈ, ਤੈਨੂੰ ਸੱਚੀ ਦੱਸਣਾ ਪਏਗਾ ਮੈਂ ਕਿੰਨਾ ਕੁ ਮਾੜਾ ਹੈ। ਨਾਨੀ ਦੇ ਦਰਵਾਜ਼ਿਆਂ ਦੀਆਂ ਅੱਖੀਆਂ, ਅੱਖੀਆਂ ਦੇ ਦਰਵਾਜ਼ੇ ਰੁਕੇ ਨਾ, ਉਹਨਾਂ ਦਰਵਾਜ਼ਿਆਂ 'ਚੋਂ ਪ੍ਰੇਮ ਹੰਝੂ ਛਲਕਿਆ, ਸੀਨੇ ਲਾਇਆ, ਪੁੱਤ ਦੱਸ ਕੌਣ ਕਹਿੰਦਾ ਜੇਠਾ ਮਾੜਾ, ਨਹੀਂ ਮੇਰਾ ਜੇਠਾ ਮਾੜਾ। ਕਹਿਣ ਲੱਗੇ, ਨਹੀਂ ਨਾਨੀ ਅੱਜ ਗਲੀ 'ਚੋਂ ਤੁਰਿਆ ਆ ਰਿਹਾ ਸਾਂ, ਨਿੱਕੇ ਨਿੱਕੇ ਬੱਚੇ ਖੇਡਦੇ ਸਨ, ਉਹ ਕਹਿ ਰਹੇ ਸਨ ਵੀ ਅਸਾਂ ਘੁੰਗਣੀਆਂ ਲੈਣੀਆਂ ਨੇ, ਪਰ ਜਦੋਂ ਮੈਂ ਨਜ਼ਦੀਕ ਗਿਆ ਉਹਨਾਂ ਦੀ ਬਜ਼ੁਰਗ ਮਾਤਾ ਨੇ ਸਾਰੇ ਬੱਚਿਆਂ ਨੂੰ ਕਮਰੇ 'ਚ ਵਾੜ ਕੇ ਬੂਹਾ ਬੰਦ ਕਰ ਦਿੱਤਾ, ਚਲੋ ਅੰਦਰ, ਜੇਠਾ ਯਤੀਮ ਆ ਰਿਹਾ ਹੈ, ਯਤੀਮ ਦਾ ਪਰਛਾਵਾਂ ਕਿਤੇ ਤੁਹਾਡੇ 'ਤੇ ਨਾ ਪੈ ਜਾਏ। ਉਸ ਦਿਨ ਨਾਨੀ ਵੇਖਿਆ ਕੋਈ ਮੇਰੇ ਬੱਚੇ ਨੂੰ ਦੁਰਕਾਰੇ ਨਾ, ਧਿਆਨ ਦੇਣਾ, ਉਦੋਂ ਸਰੀਰ ਦੀ ਭੁੱਖਾਂ ਹੋਣਗੀਆਂ ਭਾਵੇਂ, ਪਰ ਜਿਸ ਦਿਨ ਬਾਪੂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਏ, ਸਾਹਿਬ ਨੇ ਐਸਾ ਘੁੱਟ ਕੇ ਸੀਨੇ ਲਾ ਲਿਆ, ਰਹਿਮਤਾਂ ਦਿੱਤੀਆਂ, ਗੁਰੂ ਪਦਵੀ 'ਤੇ ਬਿਠਾਇਆ, ਘਰੋਂ ਪੁੱਤਰੀ ਦਾ ਡੋਲਾ ਦਿੱਤਾ, ਔਰ ਦੁਨੀਆਂ ਕਹਿ ਉੱਠੀ ਵੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਵਿਚਾਰਾਂ ਨੂੰ ਇੱਥੇ ਲੈ ਕੇ ਆਉਣਾ ਚਾਹੁੰਦਾ, ਅੱਜ ਗੁਰੂ ਰਾਮਦਾਸ ਦੇ ਦਰ 'ਤੇ ਆਏ ਹੋ, ਝੋਲੀ ਕਰਕੇ ਇੱਕ ਦਾਤ ਮੰਗਿਓ। ਵੇਖੋ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਗੁਰਦੁਆਰਾ ਬੇਰ ਸਾਹਿਬ, ਉਹ ਵੀ ਪੰਜਾਬ 'ਚ, ਧੰਨ ਗੁਰੂ ਅੰਗਦ ਸਾਹਿਬ ਦਾ ਸਥਾਨ ਹੈ ਖਡੂਰ ਸਾਹਿਬ, ਧੰਨ ਗੁਰੂ ਅਮਰਦਾਸ ਬਾਪੂ ਦਾ ਸਥਾਨ ਹੈ ਸ੍ਰੀ ਗੋਇੰਦਵਾਲ ਸਾਹਿਬ, ਬੇਅੰਤ ਸੰਗਤਾਂ ਸਿਜਦਾ ਕਰਦੀਆਂ ਨੇ। ਪਰ ਚੇਤੇ ਰੱਖਿਓ ਸਭ ਤੋਂ ਵੱਧ ਸੰਗਤ ਸ਼ਰਧਾਲੂ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤ, ਹੋਰ ਧਰਮਾਂ ਨਾਲ ਜੁੜੇ ਲੋਕ ਵੀ ਹਰਿਮੰਦਰ ਸਾਹਿਬ ਹੀ ਕਿਉਂ ਆਉਂਦੇ ਨੇ। ਚੇਤੇ ਰੱਖਿਓ ਇਕੱਲਾ ਸੋਨੇ ਦਾ ਮੰਦਰ ਵੇਖਣ ਨਹੀਂ ਆਉਂਦੇ, ਕਿਉਂਕਿ ਇਹ ਗੋਲਡਨ ਟੈਂਪਲ ਨਹੀਂ। ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਇਹ ਹਰਿਮੰਦਰ ਸਾਹਿਬ ਹੈ, ਸਿੱਖ ਕਦੀ ਇਹਨੂੰ ਗੋਲਡਨ ਟੈਂਪਲ ਨਾ ਕਵੇ, ਇਹ ਹਰ ਜੱਪੇ ਹਰਿਮੰਦਰ ਸਾਜਿਆ ਹੈ। ਹੁਣ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਚਰਨਾਂ 'ਚ ਹੀ ਸੰਗਤ, ਕਿਉਂ? ਦੋ ਸੁਨੇਹੇ ਮਿਲਦੇ ਨੇ ਬਾਣੀ 'ਚੋਂ। ਪਹਿਲਾ ਸੁਨੇਹਾ, ਬਾਬਾ ਸੁੰਦਰ ਜੀ ਕਹਿੰਦੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਧੰਨ ਗੁਰੂ ਅਮਰਦਾਸ ਜੀ ਦੀ ਜਾਣ ਦੀ ਵਾਰੀ ਆਈ, ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਜਦੋਂ ਉਹਨਾਂ ਇਹ ਕਿਹਾ ਕਿ ਅੱਜ ਤੋਂ ਤੁਹਾਡੇ ਗੁਰੂ ਗੁਰੂ ਰਾਮਦਾਸ ਜੀ, ਪਰ ਕਹਿੰਦੇ ਹੋਇਆ ਕਿ ਐਸੀ ਬਰਕਤ ਵਰਤ ਗਈ, ਕਹਿੰਦੇ ਨੇ ਸਾਰਾ ਜਗਤ ਇਕੱਲਾ ਇੱਕ ਨਹੀਂ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ, ਸਾਰਾ ਜਗਤ ਝੁਕਿਆ ਹੈ। ਜਗਤ ਝੁਕਿਆ ਕਿਉਂ? ਭੱਟ ਸਾਹਿਬਾਨ ਕਹਿੰਦੇ ਨੇ ਹੋਰ ਕਿਸੇ ਨੂੰ ਇਹ ਜ਼ਿੰਮੇਵਾਰੀ ਨਹੀਂ ਮਿਲੀ ਦੁਨੀਆਂ 'ਚ, ਕਿਸੇ ਰਹਿਬਰ ਨੂੰ ਨਹੀਂ, ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਜ਼ਿੰਮੇਵਾਰੀ ਦਿੱਤੀ, ਅਤੇ ਚੇਤਾ ਰੱਖਿਓ ਕੇਵਲ ਗੁਰੂ ਰਾਮਦਾਸ ਜੀ ਨੂੰ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਗੁਰੂ ਰਾਮਦਾਸ ਬਾਪੂ ਦੇ ਦਰ 'ਤੇ ਆਉਣ ਵਾਲਾ ਹਰ ਇੱਕ ਜੀਵ ਇੱਥੋਂ ਝੋਲੀ ਭਰ ਕੇ ਹੀ ਲਜਾਏਗਾ। ਸਾਹਿਬ ਸੱਚੇ ਪਾਤਸ਼ਾਹ ਜੀਵਨ ਦੇ ਪੱਖ ਨੂੰ ਵੇਖਿਓ ਕਿ ਤ੍ਰਿਪਤੀ ਹੈ ਗੁਰੂ ਨਾਲ ਜੁੜਿਆ, ਅੱਜ ਗੁਰੂ ਰਾਮਦਾਸ ਦੇ ਚਰਨਾਂ 'ਚ ਜੁੜ ਕੇ ਬੇਨਤੀ ਕਰਿਓ, ਮਹਾਰਾਜ ਸਰੀਰ ਦੀਆਂ ਭੁੱਖਾਂ ਮੁੱਕ ਜਾਣ, ਸਾਡੀ ਜ਼ਿੰਦਗੀ ਤੇਰੇ ਚਰਨਾਂ ਦੇ ਅਨੁਕੂਲ ਹੋ ਜਾਏ, ਇੰਨੀ ਕੁ ਆਤਮਾ ਤੇਰੇ ਚਰਨਾਂ ਨਾਲ ਰੱਜ ਜਾਏ, ਇਸ ਆਤਮਾ 'ਚੋਂ ਆਵਾਜ਼ ਆਵੇ ਤੇ ਕੇਵਲ ਤੇਰੇ ਚਰਨਾਂ ਦੀ। ਦੂਸਰੀ ਬੇਨਤੀ ਨਾਲ ਹੋਰ ਕਰਾਂ, ਗੁਰਮੁਖੋ ਆਪਣੇ ਘਰਾਂ ਦਾ ਮਾਹੌਲ ਗੁਰੂ ਚਰਨਾਂ ਦੇ ਅਨੁਕੂਲ ਬਣਾਓ, ਇੱਕ ਸਹਿਜ ਪਾਠ, ਦੂਜੀ ਗੁਰੂ ਚਰਨਾਂ 'ਚ ਅਰਦਾਸ। ਤੀਜੀ ਬੇਨਤੀ ਹੈ, ਸਾਡੇ ਘਰ ਦੇ ਵਿੱਚ ਜਦੋਂ ਕੋਈ ਨਵਾਂ ਮਹਿਮਾਨ ਆਉਂਦਾ, ਇੱਕ ਹੈ ਜਨਮ ਹੋਇਆ ਬੱਚੇ ਦਾ, ਉਹਦੇ ਤੋਂ ਬਾਅਦ ਦੇਹ ਸੰਸਕਾਰ, ਪਰ ਗੁਰਬਾਣੀ ਨੇ ਕਿਹਾ ਜਨਮ ਤੋਂ ਪਹਿਲਾਂ ਦੇ ਸੰਸਕਾਰ ਹੋ। ਉਹ ਕੈਸੇ ਨੇ? ਜਿਸ ਵੇਲੇ ਇਹ ਪਤਾ ਲੱਗਦਾ ਬੱਚੀ ਨੂੰ, ਮਾਂ ਨੂੰ, ਭੈਣ ਨੂੰ, कि परमात्मा ने मां बनने का सुभाग बख्शे। बेनती करा ओ कुख विच वसदे जीव दी उस दिन ही तृप्ति हो जाएगी, वह तृप्त ही दुनिया से आएगा, भुखा नहीं। जिस मां की रसना ते गुरु गुरु वस जाएगा, मां अपने दिल की धड़कन उस बच्चे की दिल की धड़कन नाल जोड़ के जदों गुरु का नाम जपेगी, मैं गुरु के चरणों का भरोसा तक के आखा गुरमुखो, वो कुख दे विच्चों जन्मया होया लाल बच्ची गुरु के चरणों नाल जुड़ी हुई होएगी। वो अज का माहौल नहीं होएगा जो असी वक्त वेख रहे हैं। इन्नी क भुख वध गई है किसी के अंदर, विकारां दी भुख, शरीरां दी भुख, धन दी भुख। बंदा सारी जिंदगी जीवन लई कमाउंदा है पर खिमा करियो शायद वो एक दिन भी जी नहीं सकता। मैनू एक बोल इतिहास का चेते आया, फिर शब्द की विचार वाले पासे भी आईए। महान गुरु का लाल, गुरु चरणा च जुड़ी जिंदगी, शेरे पंजाब महाराजा रणजीत सिंह जी दे वेले बाबा हरी सिंह नलुआ, जिथे वो जरनैल है चेता रखियो, वो आत्मा करके तृप्त गुरसिख सी गुरु का। छोटी जी ये साखी नूं समझियो, जमरौंद का किला जिहड़ा हरी सिंह नलुए जितया, उथों दे पठान मारे गए। सवेर का वेला तंबू लगा, जमराउन दे किले ते केसरी निशान साहब झुलदा है। होया कि इन्ने चिर नूं बाहर जिहड़े सिख दरबान खड़ोते ने, एक छोटी जी बच्ची आई, जवान बच्ची, कहण लगी गुरसिखो मैं तुहाडे योधे हरी सिंह नलुए नूं मिलना। दरबान ने आखिया बेटा इत्थे खड़ो, हुणे आउणा गा। तंबू विच गए, खालसा जी नूं जाके बेनती कीती, बाबा हरी सिंह नलुआ बैठे बाणी पढ़ रहे ने, इशारा दिता भी बाद च गल करांगे। बाणी की समाप्ति होई, बाबा हरी सिंह नलुआ कहन लगे आखो, आखिया जी कोई अबला कोई बच्ची मिलन आई है। कहन लगे लियाओ, बच्ची सामने आई। बाबा हरी सिंह नलुए का शरीर जुस्सा, उदा चेहरा मूहरा वेख्या, उन्हें शरीर नू किसे कपड़े नाल शौल नाल दुशाले ना कज्या, दुशाले दे विच्चों हाथ कढ़िया, हाथ विच खंजर है, चाकू है। बाबा हरी सिंह दे कदमां च रख के कहा सी, बाबा आई सां तैनूं मारन, मैं उन्हां पठाणा दी भैण आ जिहड़े पठान भरा तूं कतल कर दिते, किला जित लिया तैनूं मारन आई सां। बाबा हरी सिंह नलुआ कहिंदे ने फिर मार देना, मारिया क्यों नहीं? कहन लगी नहीं, तेरे वाल वेख के मेरा मन डोल गया। कहन लगा की मतलब? बाबा हरी सिंह नूं जदों ये गल पुछी, कहन लगी एक बेनती करनी चाहुंनी आं गुरु दिया सिखा, मैं सुनिया बाबे नानक दे घरों कदी कोई खाली नहीं गया, मैं चाहुंनी हां तू मेरे नाल व्याह करा ले, जे व्याह नहीं एक ऐसी कृपा, मैं चाहुंनी मेरी कुखों तेरा बच्चा जन्म ले। गुरु दे लाल ने इशारे नूं समझिया, मुखड़े उत्ते ता चढ़िया, कहन लगे बेटा तू गुरु घर चल के आई है, जा सकदी है, इदां दे लफ्ज दोबारा तेरी जुबान ते ना आउण, मैं गुरु दा सिख हां कोई होर नहीं, तू की समझे? उन्हें अखां भरियां, कहन लगी मैं ते सुनिया सी गुरु घरों कोई कदी खाली नहीं गया, पर मैं कहांगी बाबे नानक दे घरों मैं खाली गई हां। आवाज मारी द्वारा, मंग की मंगदी है? कहन लगी तेरे वर्गा बच्चा, तेरे वर्गा पुत्र। बाबा हरी सिंह नलुए ने अपना कमर कस्सा खोलिया, उस जवान बच्ची दे सिर ते कपड़ा दे के कहा लै बेटा तू मेरे वर्गा पुत्र चाहनी सा, अज तो गुरु चरणा च खड़ो के वादा करदा हां, अज तो बाद तू मेरी धर्म की मां तो मैं तेरा धर्म का पुत्र हां। जिदे अंदर गुरु की याद वसदी है, जिदे अंदर मालक का नाम वसदा है, वह तृप्त हुंदा है। अज महाराज कहिंदे ने जिदे अंदर सच्चा भोजन है, जिदे अंदर गुरु की नाम वसया, गुरु की याद वसगी, तृप्त भई ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਜਿਹਨੇ ਮਨੋ ਤਨੋ ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਜੀ।
ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ।
ਰਹਾਓ ਬੰਦ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਣਾ ਕੀ ਹੈ, ਕਹਿੰਦੇ ਜੀਵਨ ਹਰ ਜੀਵਨ, ਜੀਣਾ ਕੈਸਾ ਜੀਣਾ ਹੈ, ਜੀਵਨ ਹਰ ਜਪ ਸਾਧ ਸੰਗ, ਗੁਰੂ ਦੀ ਸੰਗਤ ਵਿੱਚ ਜਿਹੜਾ ਬੈਠਣਾ, ਇੱਥੇ ਬਹਿ ਕੇ ਜਪਣਾ, ਅਸਲ 'ਚ ਉਹ ਜੀਣਾ ਹੈ। ਇੱਕ ਬਚਨ ਆਖਾਂ ਸਾਹਿਬ ਜੀ ਦੇ ਘਰ ਦਾ, ਅਸੀਂ ਪੁੱਛੀਏ ਜੀ ਜਿਉਂਦਾ ਕੌਣ ਹੈ, ਸਾਡੀ ਜ਼ੁਬਾਨ ਕਹੇਗੀ ਜੀ ਜਿਹਦੇ ਸਾਹ ਚੱਲਦੇ ਨੇ ਉਹ ਜਿਉਂਦਾ, ਜਿਹਦੇ ਸਾਹ ਨਹੀਂ ਚੱਲਦੇ ਉਹ ਮੋਇਆ। ਹਜ਼ੂਰ ਕਹਿੰਦੇ ਨਹੀਂ, ਸਾਹ ਦਾ ਚੱਲਣਾ ਹੀ ਇਕੱਲਾ ਜੀਣਾ ਨਹੀਂ ਹੈ। ਜੀਣਾ ਕੀ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਵਾਹਿਗੁਰੂ ਦਾ ਨਾਮ ਜਿਹਦੇ ਹਿਰਦੇ 'ਚ ਵਸਿਆ, ਅਸਲ 'ਚ ਦੁਨੀਆਂ 'ਚੋਂ ਹੀ ਜੀਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਰੀਰ ਸਿਰਫ ਲਾਸ਼ ਬਣ ਕੇ ਤੁਰਿਆ ਫਿਰਦਾ, ਹੋਰ ਕੁਝ ਨਹੀਂ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਰਹਾਓ ਰਹਾਓ ਬੰਦ 'ਚ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਗੁਰੂ ਨੂੰ ਜਪਣਾ ਹੀ ਅਸਲ ਜੀਵਨ ਹੁੰਦਾ ਹੈ।
ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ।
ਕੈਸੀ ਰਹਿਮਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਕਈਆਂ ਦੇ ਜੀਵਨ ਦੀ ਭੁੱਖ ਕੱਲੇ ਸਰੀਰ ਦੇ ਬਸਤਰਾਂ ਤੱਕ ਸੀਮਤ ਹੈ, ਵੀ ਮੈਂ ਹਰੇਕ ਤਰ੍ਹਾਂ ਦਾ ਰੰਗ ਪਹਿਨ ਲਵਾਂ, ਹਰ ਇੱਕ ਤਰ੍ਹਾਂ ਦਾ ਕੱਪੜਾ ਪਹਿਨ ਲਵਾਂ, ਸੋਹਣਾ ਲੱਗਾਂ। ਪਰ ਕਹਿੰਦੇ ਜਿਹੜਾ ਅੰਦਰੋਂ ਤ੍ਰਿਪਤ ਹੋਇਆ ਉਹਦਾ ਕੱਪੜਾ ਕੈਸਾ ਹੈ? ਸਤਿਗੁਰੂ ਦੀ ਬਾਣੀ ਕਹਿੰਦੀ ਹੈ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਉਹ ਸਰੀਰ ਤੋਂ ਉੱਚੇ ਉੱਠ ਗਏ। ਸਾਹਿਬ ਕਹਿੰਦੇ ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਜਿਹੜਾ ਦਿਨ ਰਾਤ ਗੁਰੂ ਦੀ ਕੀਰਤੀ ਵਿੱਚ ਜੁੜਿਆ ਰਹਿੰਦਾ, ਮਾਨੋ ਉਹ ਆਤਮਾ ਤੇ ਅਨੇਕਾਂ ਤਰ੍ਹਾਂ ਦੇ ਬਸਤਰ ਪਹਿਨ ਲੈਂਦਾ ਹੈ।
ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ।
ਜਿਹੜਾ ਗੁਰੂ ਦਾ ਪਿਆਰਾ ਪਰਮਾਤਮਾ ਦੇ ਮਾਰਗ ਤੇ ਚੱਲਦਾ, ਭਾਵ ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਗੁਰੂ ਦੇ ਮਾਰਗ ਤੇ ਚੱਲਣਾ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਜੋ ਗੁਰ ਕਹੈ, ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਾਹਿਬ ਕਹਿੰਦੇ ਜਿਹੜਾ ਜੀਵ ਗੁਰੂ ਦੇ ਮਾਰਗ ਤੇ ਚੱਲਦਾ ਉਹਨੂੰ ਕੀ ਮਿਲਦਾ? ਹਸਤੀ ਰੱਥ ਅਸ ਅਸਵਾਰੀ, ਉਹਨੂੰ ਅਨੇਕਾਂ ਤਰ੍ਹਾਂ ਦੇ ਹਾਥੀ ਘੋੜੇ, ਸੰਸਾਰੀ ਰੱਥਾਂ ਦੀਆਂ ਜਿਹੜੀਆਂ ਸਹੂਲਤਾਂ ਨੇ, ਭਾਵ ਸਵਾਰੀਆਂ ਦੀਆਂ ਸਹੂਲਤਾਂ, ਉਹ ਇਸ ਭੁੱਖ 'ਚ ਨਹੀਂ ਜੀਂਦਾ। ਮੇਰੇ ਕੋਲ ਸਵਾਰੀ ਕਿਹੋ ਜੀ, ਗੁਆਂਢੀ ਕੋਲ ਸਵਾਰੀ ਕਿਹੋ ਜੀ? ਆਤਮਿਕ ਤੌਰ 'ਤੇ ਉਹ ਇੰਨਾ ਕੁ ਅਮੀਰ ਹੈ, ਉਹ ਅਨੇਕਾਂ ਤਰ੍ਹਾਂ ਦੀਆਂ ਸਵਾਰੀਆਂ ਦੀ ਸਦਾ ਹੀ ਸਵਾਰੀ ਕਰ ਲੈਂਦਾ ਹੈ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਅਖੀਰਲੇ ਬੰਦ 'ਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਫਿਰ ਪਿਆਰ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਅੰਨ ਦਿਨ ਕੀਰਤਨ ਹਰ ਗੁਣ ਗਾਏ, ਮਨ ਤਨ ਅੰਤਰ ਹਰ ਚਰਨ ਤੇ ਆਇਆ। ਕਹਿੰਦੇ ਨੇ ਜਿਹੜੇ ਜੀਵ ਨੇ ਮਨੋ ਤਨੋ ਹਿਰਦੇ ਤੋਂ ਵਾਹਿਗੁਰੂ ਦੇ ਚਰਨਾਂ ਨੂੰ ਜੀਵਨ ਵਿੱਚ ਵਸਾ ਲਿਆ। ਗੁਰੂ ਦੇ ਚਰਨਾਂ ਨੂੰ ਜੀਵਨ 'ਚ ਵਸਾਉਣਾ ਕੀ ਹੈ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧਿਆਨ ਦਿਓ। ਫਿਰ ਵਾਰ ਵਾਰ ਬੇਨਤੀ ਕਰਦਾ, ਸ਼ਬਦ ਨਾਲ ਜੁੜਿਆ ਹੀ ਜੀਵਨ ਦੀ ਤਰੱਕੀ ਹੋਏਗੀ। ਸੰਸਾਰੀ ਸ਼ਬਦ ਕੰਨੀ ਪੈ ਜਾਏ, ਅਸੀਂ ਘਰ 'ਚ ਬੈਠੇ ਹਾਂ, ਬੜਾ ਚੰਗਾ ਮਾਹੌਲ ਬਣਿਆ, ਹੱਸ ਖੇਡ ਰਹੇ ਹਾਂ, ਕਿਸੇ ਦੇ ਫੋਨ ਦੇ ਬੋਲ ਕੰਨੀ ਪੈ ਜਾਣ, ਭਾਵ ਉਹ ਗਲਤ ਬੋਲੇ, ਗਾਲੀ ਗਲੋਚ ਕਰੇ, ਪਲਾਂ 'ਚ ਮਾਹੌਲ ਬਦਲ ਜਾਂਦਾ ਹੈ। ਉਹ ਵੀ ਸ਼ਬਦ ਪਰ ਉਹ ਸੰਸਾਰ ਦਾ। ਜਿੱਦਣ ਨਿਰੰਕਾਰ ਦਾ ਸ਼ਬਦ ਹਿਰਦੇ ਵਸਿਆ, ਵੈਸੇ ਤਾਂ ਜ਼ੋਰ ਲੋਕਾਂ ਦਾ ਇਹੀ ਚੱਲਦਾ ਪਿਆ, ਸਾਨੂੰ ਗਿਣਤੀਆਂ 'ਚ ਪਾਇਆ ਜਾਏ। ਗੁਰਮੁਖੋ, ਰੱਬੀ ਬਾਣੀ ਸੰਸਾਰੀ ਮੰਤਰ ਵਰਗੀ ਨਹੀਂ, ਗਿਣਤੀਆਂ ਦੀ ਗੱਲ ਨਹੀਂ, ਅਸਲ ਹੈ ਇਹਨੂੰ ਸਮਝ ਕੇ ਪੜ੍ਹਨਾ। ਅੱਜ ਇਹ ਤਾਂ ਹਰ ਕੋਈ ਕਰਦਾ ਵੀ ਮੈਂ ਜੀ 40 ਪਾਠ ਸੁਖਮਣੀ ਸਾਹਿਬ ਦੇ ਸੁੱਖੇ ਨੇ, ਮੁਬਾਰਕ ਹੈ। ਬਾਣੀ ਜਿੰਨੀ ਪੜ੍ਹੀ ਜਾਏ ਉਨੀ ਥੋੜ੍ਹੀ ਹੈ। ਪਰ ਗੁਰਮੁਖੋ, ਕਿਸੇ ਇਨਸਾਨ ਦਾ ਦੱਸਿਆ 40 ਵਾਰੀ ਪਾਠ ਕਰ ਲਿਆ, 40 ਵਾਰੀ ਸੁਖਮਣੀ ਸਾਹਿਬ 'ਚ ਇਹ ਵੀ ਪੜ੍ਹਿਆ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਪਉ, ਇੱਕ ਹੈ ਭਗਵਾਨ, ਫਿਰ ਬੰਦੇ ਦੇ ਅੱਗੇ ਜਾ ਕੇ ਇਨਸਾਨ ਮੱਥਾ ਟੇਕਦਾ ਫਿਰੇ। ਇਹਦਾ ਮਤਲਬ ਸਿਰਫ ਪੜ੍ਹਿਆ, ਕਮਾਇਆ ਨਹੀਂ। ਗੁਰੂ ਦੀ ਵਿਚਾਰਧਾਰਾ ਰੂਪੀ ਚਰਨ ਆਪਣੇ ਹਿਰਦੇ ਵਿੱਚ ਅਜੇ ਨਹੀਂ ਵਸਾਏ। ਬਾਣੀ ਪੜ੍ਹੋ, ਅਰਥਾਂ ਸਮੇਤ ਇਹਨੂੰ ਸਮਝ ਕੇ ਪੜ੍ਹੋ, ਅੱਖਾਂ ਰੱਜ ਜਾਣਗੀਆਂ। ਸੰਸਾਰ ਦਾ ਰੂਪ ਨਹੀਂ, ਅੱਖਾਂ ਰੱਜਣਗੀਆਂ ਜਦੋਂ ਸਿੱਖ ਦੇ ਜੀਵਨ 'ਚ ਆਏਗਾ ਕਿ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਉਹਨੂੰ ਸੁੱਖ ਨਿਧਾਨ ਭਾਵ ਸੁੱਖਾਂ ਦਾ ਖਜ਼ਾਨਾ ਮਿਲ ਗਿਆ। ਜੀਵਨ ਵਿੱਚ ਗੁਰੂ ਦੀ ਯਾਦ ਵਸ ਗਈ, ਜਿਹਦੇ ਜੀਵਨ ਵਿੱਚ ਗੁਰੂ ਦਾ ਸ਼ਬਦ ਆ ਗਿਆ, ਗੁਰੂ ਦਾ ਪਿਆਰ ਆਇਆ, ਉਹ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਚਲਿਆ ਜਾਂਦਾ। ਸਮੁੱਚੇ ਹੁਕਮ ਦਾ ਇਹੀ ਭਾਵ ਹੈ ਕਿ ਜ਼ਿੰਦਗੀ ਸੰਸਾਰ ਵਿੱਚ ਰਹਿ ਕੇ ਸੰਸਾਰੀ ਪਦਾਰਥਾਂ ਨਾਲ ਇਹਨੇ ਕਦੀ ਰੱਜਣਾ ਨਹੀਂ। ਕੋਸ਼ਿਸ਼ ਕਰੀਏ ਇਹ ਸਰੀਰ ਨੂੰ ਸੰਸਾਰੀ ਚੀਜ਼ਾਂ ਤੋਂ ਸੰਕੋਚਦਿਆਂ, ਸੰਸਾਰੀ ਬੋਲਾਂ ਤੋਂ ਸੰਕੋਚਦਿਆਂ ਗੁਰੂ ਦੇ ਸ਼ਬਦ ਨਾਲ ਜੁੜੀਏ ਕਿ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸ਼ਬਦ ਦੀ ਵਿਚਾਰਧਾਰਾ ਜੀਵਨ ਵਿੱਚ ਵਸੇ। ਵਿਚਾਰ ਆਖਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਲੈਣੀਆਂ। ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਦੇ ਹਨ। ਆਓ ਅਖੀਰਲੇ ਬਚਨਾਂ ਨੂੰ ਇੱਕ ਵਾਰ ਫਿਰ ਪੜੀਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।